SBS Radio.
ਪ੍ਰੋਫੈਸਰ ਸਿੱਧੂ, SBS ਪੰਜਾਬੀ ਦੇ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੋਂ ਬੜਾ ਹੀ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
ਹਾਂਜੀ, ਤੁਹਾਡਾ ਵੀ ਤੇ ਤੁਹਾਡੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
ਅੱਜ ਅਸੀਂ ਪੰਜਾਬੀ ਸੱਭਿਆਚਾਰ ਦੇ ਵਿਸ਼ੇ ਅਧੀਨ ਸਾਡੇ ਰਿਸ਼ਤਿਆਂ ਨੂੰ ਜੋ ਨਾਂ ਦਿੱਤੇ ਗਏ ਹਨ ਤੇ ਰਿਸ਼ਤਿਆਂ ਲਈ ਜੋ ਅਸੀਂ ਸ਼ਬਦਾਵਲੀ ਇਸਤੇਮਾਲ ਕਰਦੇ ਹਾਂ ਉਸ ਬਾਰੇ ਗੱਲ ਕਰਨ ਜਾ ਰਹੇ ਹਾਂ। ਸਾਡੇ ਪੰਜਾਬੀ ਸੱਭਿਆਚਾਰ ਵਿੱਚ ਹਰ ਰਿਸ਼ਤੇ ਨੂੰ ਇੱਕ ਅਨੋਖਾ ਨਾਮ ਦਿੱਤਾ ਗਿਆ, ਇਸ ਪਿੱਛੇ ਕੀ ਕਾਰਨ ਹੈ?
ਦੇਖੋ, ਜੇ ਅਸੀਂ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ, ਇੱਕ ਬੜੀ ਅਮੀਰ ਪਰੰਪਰਾ ਇੱਥੇ ਰਿਸ਼ਤਿਆਂ ਦੀ। ਜਿਸ ਤਰ੍ਹਾਂ ਅਸੀਂ ਅੱਜ ਦੇ ਸਮਾਜ ਦੇ ਵਿੱਚ ਵੇਖਦੇ ਹਾਂ ਵੀ ਸਾਡੀ ਨੌਜਵਾਨ ਪੀੜ੍ਹੀ, ਖਾਸ ਕਰਕੇ ਬੱਚੇ, ਰਿਸ਼ਤਿਆਂ ਦੀ ਅਹਿਮੀਅਤ ਨੂੰ ਭੁੱਲ ਰਹੇ ਨੇ। ਅਹਿਮੀਅਤ ਭੁੱਲਣ ਤੋਂ ਜੇ ਆਪਾਂ ਥੋੜਾ ਪਿੱਛੇ ਜਾਈਏ ਕਿ ਰਿਸ਼ਤੇ ਦੀ ਜੀਵਨ ਦੇ ਵਿੱਚ ਮਹੱਤਵ ਕੀ ਹੈ, ਉਹ ਸਾਡੇ ਤਾਂ ਸਮਝ ਆਏਗਾ ਜੇਕਰ ਸਾਨੂੰ ਰਿਸ਼ਤੇ ਦੇ ਨਾਂ ਦਾ ਵੀ ਪਤਾ ਹੋਵੇ। ਅੱਜ ਦੀ ਪੀੜ੍ਹੀ ਰਿਸ਼ਤੇ ਦੇ ਨਾਵਾਂ ਤੱਕ ਵੀ ਵਾਕਫ ਨਹੀਂ ਰਹੀ। ਸੋ ਇਸ ਕਰਕੇ ਤੁਸੀਂ ਅੱਜ ਜੇਕਰ ਇਹ ਪ੍ਰੋਗਰਾਮ ਕਰ ਰਹੇ ਹੋ, ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗਾ ਕਿ ਬਹੁਤ ਚੰਗੀ ਗੱਲ ਹੈ ਕਿ ਅੱਜ ਦੇ ਜਿਹੜੇ ਸਾਡੇ ਸਰੋਤੇ ਨੇ ਪੰਜਾਬੀ ਦੇ, ਉਹਨਾਂ ਨੂੰ ਇਹ ਪਤਾ ਲੱਗੇ ਕਿ ਸਾਡਾ ਸੱਭਿਆਚਾਰ ਕਿੰਨਾ ਅਮੀਰ ਹੈ। ਤੇ ਜੋ ਤੁਸੀਂ ਕਿਹਾ ਕਿ ਇਹਦੀ ਪਿੱਛੇ ਪਿਛੋਕੜ ਕੀ ਹੈ, ਤੇ ਆਮ ਤੌਰ ਤੇ ਜਿੰਨੇ ਵਿਦਵਾਨ ਨੇ ਸੰਸਕ੍ਰਿਤੀ ਦੇ ਜਾਂ ਕਲਚਰ ਦੇ, ਉਹ ਕਹਿੰਦੇ ਵੀ ਰਿਸ਼ਤਿਆਂ ਨੂੰ ਡਿਫਾਈਨ ਕਰਨ ਦੇ ਲਈ ਸਾਡੇ ਕੋਲ ਦੋ ਤਰ੍ਹਾਂ ਦੀਆਂ ਟਰਮਾਂ ਨੇ। ਇੱਕ ਨੂੰ ਕਹਿੰਦੇ ਵਰਗੀਕ੍ਰਿਤ, ਭਾਵ ਰਿਸ਼ਤਿਆਂ ਨੂੰ ਵੰਡ ਕੇ ਦੱਸਣਾ, ਇੱਕ ਖੁੱਲੀ, ਓਪਨ, ਤੇ ਕਈ ਰਿਸ਼ਤਿਆਂ ਦੇ ਲਈ ਇੱਕੋ ਨਾਂ ਦੇਣਾ। ਜੇ ਆਪਾਂ ਮਿਸਾਲ ਦੇਣੀ ਹੋਵੇ, ਜਿਵੇਂ ਅਸੀਂ ਕਹਿੰਦੇ ਵੀ ਅੰਕਲ ਜਾਂ ਆਂਟੀ,
ਹਾਂਜੀ,
ਇਹ ਵੈਸਟਰਨ ਸਮਾਜ ਦੇ ਵਿੱਚ ਵਰਤੇ ਜਾਂਦੇ ਨਾਂ ਨੇ, ਪਰੰਤੂ ਪੰਜਾਬੀ ਦੇ ਵਿੱਚ ਅਜਿਹਾ ਨਹੀਂ ਹੁੰਦਾ ਸੀ। ਪੰਜਾਬੀ ਸੰਸਕ੍ਰਿਤੀ ਦੇ ਵਿੱਚ ਹਰ ਰਿਸ਼ਤੇ ਦਾ ਨਾਂ ਹੁੰਦਾ ਸੀ। ਤੁਸੀਂ ਕਿਸੇ ਵੀ ਰਿਸ਼ਤੇ ਤੋਂ ਗੱਲ ਸ਼ੁਰੂ ਕਰ ਲਵੋ, ਜਿਵੇਂ ਅਸੀਂ ਕਹਿੰਦੇ ਮਾਂ, ਮਾਂ ਦੇ ਨਾਲ ਮਾਂ ਸੀ, ਮਾਸੀ ਜੇਕਰ ਲੱਗਣੀ ਹੈ, ਮਾਸੀ ਮਤਲਬ ਆਂਟੀ ਨਹੀਂ ਹੈ, ਜੇ ਮਾਸੀ ਹੈ ਮਤਲਬ ਉਹਦੇ ਵਿੱਚ ਅੱਧੀ ਮਾਂ ਦੇ ਨਾਲ ਮਾਂ ਪਹਿਲਾਂ ਆ ਗਈ, ਫਿਰ ਉਹਦੇ ਨਾਲ ਸੀ। ਜਿਵੇਂ ਇਸੇ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਵੀ ਸਾਲੀ, ਸਾਲੀ ਤੇ ਮਾਸੀ ਮਤਲਬ ਜਿਹੜਾ ਫਾਦਰ ਹੈ ਉਹਦੀ ਉਹ ਸਾਲੀ ਹੈ, ਬੱਚਿਆਂ ਦੀ ਉਹ ਮਾਸੀ ਹੈ। ਜਿਵੇਂ ਇੱਕ ਪਰੰਪਰਾ ਵੀ ਬਣੀ ਹੋਈ ਸੀ ਪੁਰਾਣੀ ਲੋਕ ਕਥਾ ਚ, ਕਹਿੰਦੇ ਵੀ ਸਾਲੀ ਅੱਧੀ ਘਰ ਵਾਲੀ, ਜੇਕਰ ਅੱਧੀ ਮਾਂ ਅੱਧੀ ਮਾਸੀ ਹੈ ਤਾਂ ਉਹਦੇ ਨਾਲ ਜਿਹੜਾ ਰਿਸ਼ਤਾ ਜੀਜੇ ਤੇ ਸਾਲੀ ਦਾ, ਹੁਣ ਜੀਜਾ ਆ ਗਿਆ ਅਗਲੀ ਗੱਲ, ਮਤਲਬ ਹਰ ਰਿਸ਼ਤੇ ਦੇ ਲਈ ਮੈਂ ਜੀਜੇ ਸਾਲੀ ਤੋਂ ਗੱਲ ਸ਼ੁਰੂ ਕੀਤੀ ਹੈ। ਜਿਵੇਂ ਅਸੀਂ ਇੱਕ ਪਰਿਵਾਰ ਦੀ ਗੱਲ ਕਰ ਲਓ, ਪਰਿਵਾਰ ਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਮਾਤਾ ਪਿਤਾ, ਫਿਰ ਉਹਨਾਂ ਦੇ ਜਿਹੜੇ ਮਾਤਾ ਪਿਤਾ ਨੇ ਉਹ ਦਾਦਾ ਦਾਦੀ ਹੋਵੇ, ਜਿਹੜੇ ਪਿਤਾ ਦੇ ਵੱਡੇ ਨੇ ਉਹ ਤਾਇਆ ਹੋਇਆ, ਪਿਤਾ ਤੋਂ ਛੋਟਾ ਚਾਚਾ ਹੋਇਆ। ਹੁਣ ਇੱਥੇ ਕੀ ਹੈ ਕਿ ਖੁੱਲੀ ਜਦੋਂ ਅਸੀਂ ਕਹਿੰਦੇ ਹਾਂ ਟਰਮਸ, ਜਿਹੜੇ ਪਿਤਾ ਤੋਂ ਛੋਟੇ ਨੇ ਭਾਵੇਂ ਤਿੰਨ ਨੇ ਜਾਂ ਚਾਰ ਨੇ, ਉਹ ਸਾਰੇ ਚਾਚੇ ਨੇ। ਤੇ ਜਿਹੜਾ ਤਾਇਆ, ਜੇ ਪਿਤਾ ਤੋਂ ਵੱਡੇ ਨੇ ਦੋ ਨੇ ਜਾਂ ਤਿੰਨ, ਉਹ ਤਾਏ ਨੇ। ਇਹਦਾ ਮਤਲਬ ਜਦੋਂ ਅਸੀਂ ਕਹਾਂਗੇ ਤਾਇਆ, ਇਹ ਆਪਣੇ ਆਪ ਹੀ ਅੰਡਰਸਟੂਡ ਹੈ ਕਿ ਇਹ ਫਾਦਰ ਤੋਂ ਵੱਡੇ ਭਰਾ ਨੂੰ ਅਡਰੈਸ ਕਰ ਰਹੇ ਹਾਂ। ਇਸੇ ਤਰ੍ਹਾਂ ਫਿਰ ਜਿਵੇਂ ਤਾਏ ਦੇ ਜਿਹੜੀ ਘਰ ਵਾਲੀ ਆ ਉਹ ਤਾਈ ਹੋ ਗਈ, ਚਾਚੇ ਦੇ ਘਰ ਵਾਲੀ ਚਾਚੀ ਹੋ ਗਈ, ਇਸ ਤਰ੍ਹਾਂ ਜਿਹੜੇ ਦਾਦਾ ਦਾਦੀ ਜਾਂ ਫਿਰ ਪਹਿਲਾਂ ਕਹਿੰਦੇ ਸੀ ਬੇਬੇ, ਹਨਾ, ਬਾਪੂ, ਜਿਹੜੇ ਇਹ ਜਿਹੜੀਆਂ ਟਰਮਸ ਸੀਗੀਆਂ ਸਾਡੀਆਂ, ਹਰ ਰਿਸ਼ਤੇ ਦੇ ਲਈ ਉਹਦਾ ਇੱਕ ਵੱਖਰਾ ਨਾਂ ਹੁੰਦਾ ਸੀ। ਸੇਮ ਅਸੀਂ ਇੱਥੋਂ ਚੱਲ ਜਾਈਏ ਨਾਨਕੇ ਪਰਿਵਾਰ ਵੱਲ, ਨਾਨਾ ਤੇ ਨਾਨੀ, ਫਿਰ ਮਾਮਾ ਤੇ ਮਾਮੀ। ਹੁਣ ਜਿਹੜੇ ਮਾਮੇ ਨੇ, ਜਿਵੇਂ ਆਪਾਂ ਕਹਿ ਵੀ ਜਿਵੇਂ ਜਿਵੇਂ ਅਸੀਂ ਰਿਸ਼ਤੇ ਤੋਂ ਦੂਰ ਹੁੰਦੇ ਜਾਂਦੇ ਹਾਂ, ਉਵੇਂ ਤਰ੍ਹਾਂ ਖੁੱਲੀ ਟਰਮ ਵਰਤੀ ਜਾਂਦੀ ਹੈ। ਮੈਂ ਪਹਿਲਾਂ ਗੱਲ ਕੀਤੀ ਤੁਹਾਡੇ ਨਾਲ ਵੀ ਤਾਇਆ ਤੇ ਚਾਚਾ, ਹਨਾ, ਤੇ ਦੂਸਰਾ ਆ ਗਿਆ ਮਾਮਾ। ਮਾਮਾ ਕਿਉਂਕਿ ਥੋੜਾ ਜਿਹਾ ਦੂਰ ਹੋ ਗਿਆ, ਤੇ ਇਸ ਕਰਕੇ ਮਾਮਾ ਦੇ ਵਿੱਚ ਵੱਡੇ ਅਤੇ ਛੋਟੇ ਮਾਮੇ ਦੀ ਕੋਈ ਗੱਲ ਨਹੀਂ ਹੈ, ਉੱਥੇ ਮਾਮੇ ਨੇ, ਬੇਸ਼ੱਕ ਉਹ ਵੱਡਾ ਜਾਂ ਛੋਟਾ ਹੈ। ਜਿਵੇਂ ਅਸੀਂ ਜਿੰਨਾ ਨੇੜੇ ਸੀਗੇ ਉੱਥੇ ਚਾਚਾ ਤੇ ਤਾਇਆ, ਤਾਈ ਤੇ ਤਾਈ, ਇੱਧਰ ਜਾ ਕੇ ਮਾਮਾ ਹੋ ਗਿਆ, ਮਾਮੇ ਦੇ ਨਾਲ ਫਿਰ ਮਾਸੀ ਆ ਗਈ। ਸੋ
ਜਿਹੜੀ ਕਿਉਂ ਹੈ ਕਿ ਪਿਤਾ ਵਾਲੀ ਸਾਈਡ ਨੇੜੇ ਕਿਉਂ ਮੰਨੀ ਜਾਂਦੀ ਹੈ ਤੇ ਮਾਤਾ ਵਾਲੀ ਸਾਈਡ ਪਰਾਂ ਕਿਉਂ ਮੰਨੀ ਜਾਂਦੀ ਹੈ?
ਮੇਨ ਤੌਰ ਤੇ ਸਾਡੇ ਕੋਲ ਰਿਸ਼ਤਿਆਂ ਨੂੰ ਅਸੀਂ ਦੋ ਵੰਨਗੀਆਂ ਚ ਵੰਡਦੇ ਹੁੰਦੇ। ਇੱਕ ਤਾਂ ਹੈਗੇ ਵੀ ਖੂਨ ਦੇ ਨਾਲ ਰਿਸ਼ਤੇ, ਇੱਕ ਹੈਗੇ ਵਿਆਹ ਦੇ ਨਾਲ ਜੁੜੇ ਹੋਏ ਰਿਸ਼ਤੇ। ਜਿਹੜੇ ਖੂਨ ਦੇ ਰਿਸ਼ਤੇ ਨੇ, ਪੁਰਾਣੀ ਪਰੰਪਰਾ ਦੇ ਮੁਤਾਬਕ ਉਹਨਾਂ ਨੂੰ ਜ਼ਿਆਦਾ ਨੇੜਤਾ ਦਿੱਤੀ ਗਈ ਹੈ।
ਅੱਛਾ ਜੀ,
ਜਿਹੜੇ ਵਿਆਹ ਦੇ ਰਿਸ਼ਤੇ ਨੇ, ਵਿਆਹ ਦਾ ਰਿਸ਼ਤਾ ਜਿਨ੍ਹਾਂ ਚ ਵਿਆਹ ਹੈ, ਜਿਵੇਂ ਹਸਬੈਂਡ ਵਾਈਫ ਦਾ, ਉਹ ਨੇੜਲਾ ਰਿਸ਼ਤਾ ਹੋ ਗਿਆ। ਜਿਹੜੇ ਵਿਆਹ ਨਾਲ ਰਿਸ਼ਤੇ ਬਣੇ ਹੋਣਗੇ ਉਹਨਾਂ ਚ ਥੋੜੀ ਜਿਹੀ ਦੂਰੀ ਵੇਖਣ ਨੂੰ ਮਿਲੇਗੀ।
ਅੱਛਾ,
ਇੱਕ ਸਿਧਾਂਤ ਹੈ, ਇਹ ਐਵੇਂ ਨਹੀਂ ਹੈ। ਜਿਵੇਂ ਤੁਸੀਂ ਸਵਾਲ ਬਹੁਤ ਵਧੀਆ ਕੀਤਾ ਕਿ ਇਹ ਦੂਰੀ ਕਿਉਂ ਹੈ, ਦੂਰੀ ਦੇ ਪਿੱਛੇ ਕੋਈ ਨਾ ਕੋਈ ਫਿਲਾਸਫੀ ਕੰਮ ਕਰਦੀ ਹੈ। ਮਸਲਨ ਇੱਕ ਬੱਚੇ ਦੀ ਜਿਹੜੀ ਭੂਆ ਹੈ ਉਹ ਸਾਡੇ ਖੂਨ ਦੇ ਰਿਸ਼ਤੇ ਚ ਹੋ ਗਈ, ਭੂਆ ਦੇ ਨਾਲ ਜਿਹੜਾ ਸਾਡਾ ਫੁੱਫੜ ਦੇ ਨਾਲ ਸੰਬੰਧ ਹੈ ਉਹ ਵਿਆਹ ਦੇ ਨਾਲ ਬਣਦਾ। ਫੁੱਫੜ ਦੇ ਨਾਲ ਪਰਿਵਾਰ ਦਾ ਉਦਾਂ ਸਿੱਧਾ ਰਿਲੇਸ਼ਨ ਤਾਂ ਹੈ ਨਹੀਂ ਜਾਂ ਬੱਚਿਆਂ ਦਾ, ਭੂਆ ਨਾਲ ਕਿਉਂਕਿ ਪਿਤਾ ਦੀ ਭੈਣ ਹੈ, ਉਹ ਪਰਿਵਾਰਕ ਸੰਬੰਧ ਹੋ ਗਿਆ, ਤੁਹਾਡੇ ਨਾਲ ਖੂਨ ਦਾ ਸੰਬੰਧ ਹੋ ਗਿਆ, ਜਾਂ ਫਿਰ ਇਹਨਾਂ ਖੂਨ ਦੇ ਸੰਬੰਧਾਂ ਨੂੰ ਆਪਾਂ ਏਦਾਂ ਕਰ ਲਈਏ, ਇੱਕ ਵਿਆਹ ਦੇ ਸੰਬੰਧ ਨੇ, ਇੱਕ ਪਰਿਵਾਰ ਦੇ ਸੰਬੰਧ ਨੇ। ਭੂਆ ਫੈਮਿਲੀ ਦਾ ਪਾਰਟ ਹੈ, ਵਿਆਹ ਤੋਂ ਪਹਿਲਾਂ ਪਰਿਵਾਰ ਦਾ ਹਿੱਸਾ ਸੀ, ਵਿਆਹ ਤੋਂ ਬਾਅਦ ਉਹ ਕਿਸੇ ਹੋਰ ਪਰਿਵਾਰ ਚ ਗਈ, ਜਿੱਥੇ ਉਹ ਗਈ ਹੈ ਤਾਂ ਉੱਥੋਂ ਉਹਦੇ ਨਾਲ ਇੱਕ ਰਿਸ਼ਤਾ ਜੁੜਿਆ ਫੁੱਫੜ ਦੇ ਨਾਲ। ਸੋ ਭੂਆ ਦੇ ਨਾਲ ਭਤੀਜਾ ਤੇ ਭਤੀਜੀ ਆ ਗਈ, ਪਰੰਤੂ ਫੁੱਫੜ ਦੇ ਨਾਲ ਉਹੀ ਭੂਆ ਦੇ ਭਤੀਜੀ ਨਹੀਂ ਰਹਿਣਗੇ। ਸੇਮ ਆਪਾਂ ਜਦੋਂ ਗੱਲ ਕਰਦੇ ਹਾਂ ਵਿਆਹ ਦੇ ਨਾਲ, ਜਿਹੜਾ ਮਾਸੀ ਦੇ ਨਾਲ ਸਾਡਾ ਜਿਹੜਾ ਰਿਲੇਸ਼ਨ ਹੈ, ਮਾਸੀ ਦੇ ਨਾਲ ਸਾਡਾ ਭਾਣਜੇ ਤੇ ਭਾਣਜੀ ਵਾਲਾ ਸੰਬੰਧ ਹੋਏਗਾ, ਪਰੰਤੂ ਮਾਸੜ ਜਿਹੜਾ ਹੈਗਾ ਮਾਸੜ ਦੇ ਨਾਲ ਸਿੱਧਾ ਸੰਬੰਧ ਨਹੀਂ ਹੈ, ਮਾਸੜ ਦੇ ਨਾਲ ਸੰਬੰਧ ਮਾਸੀ ਕਰਕੇ ਹੈ। ਤੁਸੀਂ ਵਰਤਾਅ ਦੇ ਵਿੱਚ ਵੀ ਇਹ ਗੱਲ ਦੇਖੋਗੇ, ਮਤਲਬ ਜਿੰਨਾ ਪਿਆਰ ਬੱਚਿਆਂ ਨੂੰ ਉਹਨਾਂ ਦਾ ਮਾਮਾ ਕਰਦਾ ਹੈ ਜਾਂ ਮਾਸੀ ਕਰਦੀ ਹੈ, ਤੇ ਮਾਮੀ ਦੇ ਨਾਲ ਜਾ ਕੇ ਇਹ ਤਾਂ ਡਿਪੈਂਡ ਕਰਦਾ ਵੀ ਉਹਦਾ ਸੁਭਾਅ ਕਿੱਦਾਂ ਦਾ। ਕਈ ਵਾਰੀ ਚੰਗੀਆਂ ਔਰਤਾਂ ਹੁੰਦੀਆਂ ਨੇ, ਇੱਕ ਹਿਊਮਨ ਪਰਸਨੈਲਿਟੀ ਦੇ ਤੌਰ ਤੇ ਆਪਾਂ ਕਹੀਏ, ਹਨਾ, ਵਿਅਕਤੀ ਦਾ ਇੱਦਾਂ ਦਾ ਵੀ ਉਹ ਪਿਆਰ ਕਰਨ ਵਾਲਾ ਤਾਂ ਕੋਈ ਵੀ ਹੋ ਸਕਦਾ, ਪਰੰਤੂ ਜ਼ਿਆਦਾਤਰ ਅਸੀਂ ਇਹ ਦੇਖਿਆ ਕਿ ਜਿੱਥੇ ਤੁਹਾਡਾ ਰਿਸ਼ਤਾ ਜਿੰਨਾ ਨੇੜਲਾ ਹੋਏਗਾ ਉਨਾ ਪਿਆਰ ਵੀ ਵੱਧ ਹੋਏਗਾ। ਭੂਆ ਤੇ ਭਤੀਜੇ ਦਾ ਜਾਂ ਭਤੀਜੀਆਂ ਦਾ ਪਿਆਰ ਬੇਹੱਦ ਹੁੰਦਾ, ਇਸੇ ਤਰ੍ਹਾਂ ਮਾਮੇ ਤੇ ਭਾਣਜੇ ਦਾ, ਮਾਸੀ ਦੇ ਭਾਣਜੇ ਦਾ, ਜੋ ਪਿਆਰ ਮਾਸੀ ਕਰਦੀ ਆ ਉਨਾ ਪਿਆਰ ਮਾਮੀ ਤੋਂ ਨਹੀਂ ਮਿਲਦਾ। ਸੋ ਇਸ ਕਰਕੇ ਜਿਹੜਾ ਕਹਾ ਮਾਮੀ ਦੇ ਪਿੰਡ ਦੇ ਨਾਲ ਰਿਸ਼ਤਿਆਂ ਦੇ ਲਈ ਸਾਡੇ ਕੋਲ ਕੋਈ ਨਾਂ ਨੀ ਹੈਗੇ ਅੱਗੇ ਜਾ ਕੇ। ਸੋ ਇਸ ਕਰਕੇ ਜਿੰਨੇ ਜਿੰਨੇ ਕੋਈ ਰਿਸ਼ਤਾ ਹੈ ਉਸੇ ਤਰ੍ਹਾਂ ਸਾਡਾ ਉਹਦੇ ਨਾਲ ਵਰਤਾਓ, ਪ੍ਰੇਮ ਪਿਆਰ ਤੇ ਰਿਸ਼ਤੇ ਦੇ ਨਾਲ ਉਹਦਾ ਨਾਂ ਵੱਖਰਾ ਹਰ ਇੱਕ ਰਿਸ਼ਤੇ ਦਾ ਰੱਖਿਆ ਗਿਆ। ਇਹਨੂੰ ਐਂਥਰੋਪੋਲੋਜੀ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਇਹ ਕਲਾਸੀਫੈਕਟਰੀ ਟਰਮਸ ਯੂਜ਼ ਕੀਤੇ ਜਾਂਦੇ ਆ ਪੰਜਾਬੀ ਕਲਚਰ ਦੇ ਵਿੱਚ, ਤੇ ਪੰਜਾਬੀ ਸੱਭਿਆਚਾਰ ਦੀ ਮੀਰੀ ਇਸ ਕਰਕੇ ਵੀ ਹੈ ਕਿ ਇੱਥੇ ਅਸੀਂ ਦੋਨੇ ਤਰ੍ਹਾਂ ਦੀਆਂ ਟਰਮਸ ਵਰਤਦੇ ਹਾਂ। ਰਿਸ਼ਤੇ ਸਾਡੇ ਕੋਲ ਦੋਨੇ ਤਰ੍ਹਾਂ ਦੇ ਨੇ, ਖੁੱਲੇ ਵੀ ਨੇ, ਜਿਵੇਂ ਅਸੀਂ ਅੰਕਲ ਆਂਟੀ ਦੀ ਐਗਜ਼ਾਮਪਲ ਲੈਂਦੇ ਹਾਂ, ਪਿੰਡ ਦੇ ਵਿੱਚ ਸਾਰੇ ਲੋਕ ਜਿਹੜੇ ਵੱਡੇ ਨੇ ਉਹ ਜਾਂ ਚਾਚੇ ਨੇ ਜਾਂ ਤਾਏ ਨੇ ਜਾਂ ਬਾਬਾ ਹੈ ਸਾਰਾ ਪਿੰਡ। ਮਤਲਬ ਆਮ ਜਿਹੜੇ ਅੱਜ ਦੇ ਅਸੀਂ ਬੱਚਿਆਂ ਨੂੰ ਇਸ ਗੱਲ ਦਾ ਸ਼ਾਇਦ ਨਹੀਂ ਪਤਾ ਕਿ ਅੱਜ ਅਸੀਂ ਇੱਕ ਪਰਿਵਾਰ ਤੱਕ ਸਿਮਟ ਕੇ ਰਹਿ ਗਏ ਹਾਂ। ਪਰਿਵਾਰ ਵੀ ਬਹੁਤ ਛੋਟਾ ਜਿਸ ਦੇ ਵਿੱਚ ਮਾਤਾ ਪਿਤਾ ਜਾਂ ਬੱਚੇ, ਜਿਹਨੂੰ ਅਸੀਂ ਨਿਊਕਲੀਅਰ ਫੈਮਿਲੀ ਕਹਿੰਦੇ ਹਾਂ। ਪਹਿਲਾਂ ਪੁਰਾਣੇ ਪਰਿਵਾਰ ਐਕਸਟੈਂਡਡ ਫੈਮਿਲੀ ਵੀ ਹੁੰਦੀ ਸੀਗੀ, ਜਿਹਦੇ ਵਿੱਚ ਇਹ ਸਾਰੇ ਰਿਸ਼ਤੇ ਇਕੱਠੇ ਵਿਚਰਦੇ ਸੀਗੇ, ਤੇ ਨਾ ਸਿਰਫ ਪਰਿਵਾਰ ਬਲਕਿ ਪੂਰਾ ਪਿੰਡ ਰਿਸ਼ਤੇ ਦੇ ਵਿੱਚ ਵੱਜਿਆ ਹੁੰਦਾ ਸੀ। ਜੇ ਮਤਲਬ ਗੁਆਂਢੀਆਂ ਦੇ ਵੀ ਕਿਸੇ ਦੇ ਘਰ ਮਾਮਾ ਆਉਣਾ ਤਾਂ ਉਹ ਸਾਰਿਆਂ ਦੇ ਮਾਮੇ ਹੁੰਦੇ ਸੀ। ਸੋ ਇਸ ਕਰਕੇ ਇਹਨਾਂ ਰਿਸ਼ਤਿਆਂ ਦੇ ਪਿੱਛੇ ਜੇ ਆਪਾਂ ਗੱਲ ਕਰੀਏ ਬਕਾਇਦਾ ਟਰਮਸ ਜੁੜੀਆਂ ਹੋਈਆਂ ਨੇ
ਜੀ। ਜਦੋਂ ਆਪਾਂ ਰਿਸ਼ਤੇ ਵਰਤਾਉਂਦੇ ਹਾਂ ਜਾਂ ਰੀਤੀ ਰਿਵਾਜ਼ ਜਦੋਂ ਕਰਦੇ ਹਾਂ ਤਾਂ ਅਸੀਂ ਦੇਖਿਆ ਕਿ ਸਾਡੀ ਸੱਭਿਅਤਾ ਦੇ ਵਿੱਚ ਸਾਰੇ ਰਿਸ਼ਤਿਆਂ ਦੇ ਕੋਈ ਨਾ ਕੋਈ ਰੋਲਸ ਮਿੱਥੇ ਵੇ ਹੁੰਦੇ ਨੇ, ਇਹਦਾ ਵੀ ਰਿਸ਼ਤਿਆਂ ਦੇ ਨਾਂ ਨਾਲ ਕੋਈ ਕਨੈਕਸ਼ਨ ਹੈ?
ਹਾਂਜੀ ਬਿਲਕੁਲ ਹੈ, ਜਿਵੇਂ ਖਾਸ ਕਰਕੇ ਬੱਚੇ ਦਾ ਵਿਆਹ, ਵਿਆਹ ਦੇ ਮੌਕੇ ਜਿਹੜਾ ਮਾਮਾ, ਮਾਮੇ ਨੇ ਜੇਕਰ ਉਸ ਪਰਿਵਾਰ ਦੇ ਵਿੱਚੋਂ ਮਾਂ ਆਉਂਦੀ ਹੈ ਉਹਨਾਂ ਦਾ ਹਿੱਸਾ ਇਸ ਪਰਿਵਾਰ ਦੇ ਨਾਲ, ਫਿਰ ਜਿੰਨਾ ਉਹਨਾਂ ਨੂੰ ਇੱਜ਼ਤ ਮਾਣ ਮਿਲਣਾ। ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਿਹੜੀ ਮਾਂ ਦੀ ਵਾਲੀ ਫੈਮਿਲੀ ਹੈ ਉਹਨੂੰ ਛੋਟਾ ਮੰਨਿਆ ਜਾਂਦਾ ਜਾਂ ਨਿਮਕੇ ਰਹਿੰਦੇ ਹੈ ਕਿ ਕੁੜੀ ਵਾਲਿਆਂ ਨਾਲੋਂ ਮੁੰਡੇ ਵਾਲਿਆਂ ਦਾ ਸਟੇਟਸ ਅੱਪਰ ਹੈ। ਪਰੰਤੂ ਜਦੋਂ ਮੁੰਡੇ ਦਾ ਵਿਆਹ ਹੁੰਦਾ ਤਾਂ ਜੋ ਮਾਮੇ ਦੀ ਟੌਹਰ ਹੁੰਦੀ ਹੈ, ਜੋ ਇੱਜ਼ਤ ਮਾਮੇ ਦੀ ਕਰਵਾਈ ਜਾਂਦੀ ਹੈ, ਉਹ ਇੱਕ ਤਰੀਕੇ ਨਾਲ ਜਿਹੜਾ ਉਹਨਾਂ ਦਾ ਨੀਵਾਂ ਰੱਖਿਆ ਗਿਆ ਇੱਥੇ ਜਾ ਕੇ ਉੱਚਾ ਚੁੱਕਿਆ ਜਾਂਦਾ। ਪਰਿਵਾਰ ਦੇ ਬਰਾਤ ਦੇ ਆਉਣ ਤੋਂ ਪਹਿਲਾਂ ਮਾਮਿਆਂ ਦੀ ਮਿਲਣੀ ਹੈ, ਮਾਮਿਆਂ ਦੀ ਮਿਲਣੀ ਇਹਦੇ ਸਿੰਬੋਲਿਕ ਅਰਥ ਨੇ। ਜੇ ਮਾਮੇ ਮਿਲਣਗੇ ਇਹਦਾ ਮਤਲਬ ਦੋ ਪਰਿਵਾਰ ਗਾਹਾਂ ਪਰਿਵਾਰਾਂ ਦੇ ਪਰਿਵਾਰ ਇੱਕ ਦੂਸਰੇ ਦੇ ਨਾਲ ਇਕੱਠੇ ਹੁੰਦੇ ਨੇ। ਸੋ ਇਸ ਕਰਕੇ ਜਿਹੜੇ ਰਿਸ਼ਤੇ ਰੱਖੇ ਗਏ ਨੇ, ਜਿਵੇਂ ਹੁਣ ਮਾਂ ਨੇ ਪਾਣੀ ਪੀਣਾ ਜਦੋਂ ਵਿਆਹ ਤੋਂ ਬਾਅਦ ਜੋੜੀ ਘਰ ਆਉਂਦੀ ਹੈ, ਉਹਦਾ ਮਤਲਬ ਕਿ ਇੱਕ ਨਵੇਂ ਜੀ ਦੀ ਤੁਸੀਂ ਐਂਟਰੈਂਸ ਦੇਣੀ ਹੈ। ਇਹਦੇ ਲਈ ਸਾਡੇ ਜਿਹੜੇ ਬਕਾਇਦਾ ਸੰਸਕਾਰ ਜੁੜੇ ਹੋਏ ਨੇ ਕਿ ਜਦੋਂ ਵਿਆਹ ਦੇ ਵਿੱਚ ਨਹਾਈ ਧੋਈ ਦੀ ਰਸਮ ਕਰਨੀ ਹੈ ਤਾਂ ਨਾਨਕੇ ਕਰਨਗੇ, ਜਾਂ ਫਿਰ ਪਾਣੀ ਪੀਣਾ ਉਹ ਮਾਂ ਨੇ ਪੀਣਾ। ਤੇ ਇਹਨਾਂ ਰਸਮਾਂ ਦਾ ਜੇਕਰ ਅਸੀਂ ਦੇਖੀਏ ਸਮਾਜ ਦੇ ਨਾਲ, ਸਾਡੇ ਧਰਮ ਦੇ ਨਾਲ, ਸਾਡੀ ਸੰਸਕ੍ਰਿਤੀ ਦੇ ਨਾਲ ਬੜਾ ਗੂੜਾ ਸੰਬੰਧ ਹੈ। ਇਹ ਗੱਲ ਮੈਂ ਫਿਰ ਇਹੀ ਕਹਾਂਗਾ ਕਿ ਅੱਜ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਇਸ ਗੱਲ ਦੀ ਕਿ ਪੁਰਾਣੇ ਸਮੇਂ ਚ ਕੀ ਹੁੰਦਾ ਸੀਗਾ, ਨਾਨਕਾ ਮੇਲ ਆਉਂਦਾ ਸੀਗਾ। ਨਾਨਕੇ ਮੇਲ ਦੇ ਵਿੱਚ ਗੁਆਂਢੀ ਬੰਦੇ ਵੀ ਮਾਮੇ ਮਾਸੀਆਂ ਆਉਂਦੀਆਂ ਸੀਗੀਆਂ ਵਿਆਹ ਦੇ ਵਿੱਚ, ਤੇ ਉਹਨਾਂ ਨੂੰ ਪੂਰੀ ਆਜ਼ਾਦੀ ਹੁੰਦੀ ਸੀਗੀ, ਪਿੰਡ ਚ ਆ ਕੇ ਜੋ ਮਰਜ਼ੀ ਧੜਮਸ ਖੜਾ ਕਰ ਦਿੰਦੇ ਸੀਗੇ, ਉਹਨਾਂ ਨੂੰ ਕੋਈ ਟੋਕਦਾ ਨੀ ਸੀਗਾ, ਤੇ ਹਫਤਾ ਹਫਤਾ ਪਹਿਲਾਂ ਆਉਂਦੇ ਸੀਗੇ। ਤੇ ਅੱਜ ਦੇ ਵਿਆਹ ਦੇ ਵਿੱਚ ਕੀ, ਅਸੀਂ ਦੋ ਘੰਟਿਆਂ ਦਾ ਵਿਆਹ ਸ਼ਗਨ ਦਿੱਤਾ ਚੱਲ ਗਏ। ਪਹਿਲਾਂ ਨਾਨਕਾ ਮੇਲ ਕਿਸੇ ਦਾ ਪਤਨਾਲਾ ਤੋੜ ਗਿਆ, ਕਿਸੇ ਦਾ ਮੰਜਾ ਉਲਟਾ ਕਰ ਗਿਆ। ਸੇਮ ਗੱਲ ਬਰਾਤ ਦੀ ਹੁੰਦੀ ਸੀ, ਬਰਾਤੀਆਂ ਦੇ ਲੋਕੀ ਇੰਨੀ ਇੱਜ਼ਤ ਕਰਦੇ ਸੀ, ਅਗਰ ਕੋਈ ਬਰਾਤੀ ਕਿਸੇ ਬਾਰੇ ਕੋਈ ਕਮੈਂਟ ਵੀ ਕਰਦਾ ਸੀਗਾ ਉਹਦਾ ਕੋਈ ਬੁਰਾ ਨੀ ਮਨਾਉਂਦੇ ਸੀ, ਉਹ ਗਰੰਟਡ ਲਿਆ ਜਾਂਦਾ ਸੀਗਾ ਬਰਾਤੀ ਕੰਮ ਕਰਨਗੇ। ਮੈਂ ਇਹ ਵੀ ਕਹਾਂਗਾ ਕਿ ਜਿਹੜੇ ਇੱਦਾਂ ਦੇ ਰਿਚੁਅਲ ਸੀ ਜਾਂ ਰਿਸ਼ਤੇ ਸੀ, ਉਹ ਜ਼ਿੰਦਗੀ ਨੂੰ ਇੰਜੋਏ ਕਰਨ ਦਾ ਇੱਕ ਸਾਧਨ ਸੀਗੇ। ਹੁਣ ਇੰਜੋਏਮੈਂਟ ਦਿਨੋ ਦਿਨ ਘੱਟ ਰਹੀ ਹੈ, ਜਿੰਨੇ ਰਿਸ਼ਤੇ ਛੋਟੇ ਹੁੰਦੇ ਜਾਣਗੇ ਉਨੇ ਜੀਵਨ ਚ ਖੁਸ਼ੀ ਖਤਮ ਹੁੰਦੀ ਜਾਏਗੀ। ਆਮ ਅਸੀਂ ਰਿਸ਼ਤਿਆਂ ਦੇ ਬਾਰੇ ਦੇਖੋ, ਜਿੰਨੇ ਆਮ ਆਪਾਂ ਗੱਲ ਕਰੀਏ ਵੀ ਉਹ ਗੰਦੀ ਨੀ ਬਣਦੀ ਆਂਟੀ ਕਹਿਣ ਦੇ ਨਾਲ। ਤੁਸੀਂ ਕਿੱਦਾਂ ਆਈਡੈਂਟੀਫਾਈ ਕਰੋਗੇ ਵੀ ਇਹ ਆਂਟੀ ਤੁਹਾਡੀ ਚਾਚੀ ਹੈ ਜਾਂ ਮਾਸੀ ਹੈ ਜਾਂ ਭੂਆ ਹੈ ਜਾਂ ਤਾਈ ਹੈ? ਬੱਚੇ ਕਹਿੰਦੇ ਵੀ ਅੰਕਲ, ਅੰਕਲ ਕੌਣ ਹੈ, ਮਾਮਾ ਹੈ ਜਾਂ ਚਾਚਾ ਹੈ? ਦੋਨਾਂ ਅੰਕਲ ਦੇ ਵਿੱਚ ਬਹੁਤ ਵੱਡਾ ਫਰਕ ਹੈ। ਮਾਮੇ ਨਾਲ ਤੁਸੀਂ ਹੋਰ ਤਰੀਕੇ ਦੇ ਨਾਲ ਵਰਤਾਓ ਕਰੋਗੇ, ਚਾਚੇ ਨਾਲ ਹੋਰ ਤਰ੍ਹਾਂ ਦਾ ਵਰਤਾਓ ਹੋਏਗਾ। ਸਾਡਾ ਵਰਤਾਓ ਇੱਕੋ ਜਿਹਾ ਨਹੀਂ ਹੋ ਸਕਦਾ। ਤੇ ਜਦੋਂ ਅਸੀਂ ਕਹਿੰਦੇ ਕਿ ਮੇਰਾ ਮਾਮਾ ਹੈ, ਦੂਸਰਾ ਸੁਣਨ ਵਾਲਾ ਆਪਣੇ ਆਪ ਹੀ ਇਹ ਗੱਲ ਸਮਝੇਗਾ ਵੀ ਇਹਦੀ ਮਦਰ ਦਾ ਭਰਾ ਹੈ। ਜਦੋਂ ਅਸੀਂ ਕਹਿੰਦੇ ਵੀ ਚਾਚਾ, ਉਹ ਸਮਝੇਗਾ ਕਿ ਇਹਦੇ ਫਾਦਰ ਦਾ ਭਰਾ ਹੈ। ਤੇ ਜਦੋਂ ਅਸੀਂ ਕਹਿੰਦੇ ਅੰਕਲ, ਅੰਕਲ ਕਿਸੇ ਦਾ ਵੀ ਭਰਾ ਨਹੀਂ ਹੋ ਸਕਦਾ, ਕੋਈ ਵੀ ਹੋ ਸਕਦਾ, ਉਹ ਇੱਕ ਤੁਰਿਆ ਫਿਰਿਆ ਬੰਦਾ ਵੀ ਅੰਕਲ ਹੈ ਤੇ ਮਾਮਾ ਵੀ ਅੰਕਲ ਹੈ। ਇਹਦਾ ਮਤਲਬ ਜੀਵਨ ਦੇ ਵਿੱਚ ਜੇਕਰ ਰਿਸ਼ਤੇ ਸੀਗੇ ਤਾਂ ਉਹਨਾਂ ਦੀ ਅਹਿਮੀਅਤ ਵੀ ਬਰਾਬਰ ਰੱਖੀ ਹੋਈ ਸੀ
ਜੀ। ਤੇ ਹੁਣ ਕਿਉਂ ਰਿਸ਼ਤਿਆਂ ਦੀ ਅਹਿਮੀਅਤ ਤੇ ਕਿਉਂ ਘਟਦੀ ਜਾ ਰਹੀ ਹੈ?
ਇਹ ਵੀ ਤੁਹਾਡਾ ਸਵਾਲ ਠੀਕ ਹੈ ਕਿ ਰਿਸ਼ਤਿਆਂ ਦੀ ਅਹਿਮੀਅਤ ਘਟ ਰਹੀ ਹੈ। ਜੋ ਗੱਲ ਮੇਰੀ ਸਮਝ ਦੇ ਵਿੱਚ ਆਉਂਦੀ ਹੈ ਉਹ ਤਾਂ ਇਹ ਹੈ ਵੀ ਜਿੰਨਾ ਜਿੰਨਾ ਅਸੀਂ ਮਾਰਕੀਟ ਦੇ ਨਾਲ ਜੁੜਦੇ ਜਾਵਾਂਗੇ, ਜਿੰਨਾ ਜਿੰਨਾ ਇਨਸਾਨ ਆਪਣੇ ਆਪ ਨੂੰ ਵੱਡਾ ਹੁੰਦਾ ਹੋਣ ਦਾ ਯਤਨ ਕਰੇਗਾ, ਉਹ ਪੈਸੇ ਦੇ ਨਾਲ ਜਾਂ ਸ਼ੋਹਰਤ ਦੇ ਨਾਲ। ਪਹਿਲਾਂ ਕੀ ਸੀਗਾ, ਇਨਸਾਨ ਵੱਡਾ ਹੁੰਦਾ ਸੀ ਰਿਸ਼ਤਿਆਂ ਦੇ ਨਾਲ। ਹੁਣ ਅਸੀਂ ਦੇਖਦੇ ਹਾਂ ਵੀ ਸਾਡੀ ਪੋਲੀਟੀਕਲ ਅਪਰੋਚ ਕਿੰਨੀ ਹੈ, ਸਾਡੇ ਵਿਆਹ ਚ ਇਕੱਠ ਕਿੰਨਾ ਹੈ, ਸਾਡੇ ਵਿਆਹ ਚ ਬੰਦੇ ਕਿਹੜੇ ਆਏ ਨੇ। ਹੁਣ ਰਿਸ਼ਤੇਦਾਰ ਨੇ ਜਿਹੜੇ ਉਹ ਛੋਟੇ ਹੋ ਗਏ, ਬਾਹਰ ਦੇ ਬੰਦੇ ਵੱਡੇ ਹੋ ਗਏ। ਕਿਸੇ ਡੀਆਈਪੀ ਨੂੰ ਰਿਸੀਵ ਕਰਨ ਦੇ ਲਈ ਸਾਰਾ ਪੰਡਾਲ ਚੱਲ ਜਾਂਦਾ, ਉਹ ਦੋ ਮਿੰਟ ਲਈ ਬੈਠੇਗਾ, ਉਹਨੂੰ ਕੋਈ ਪਤਾ ਨੀ ਹੁੰਦਾ। ਪਰੰਤੂ ਨਾਨਕੇ ਮੇਲ ਨੂੰ ਜਿਵੇਂ ਪਹਿਲਾਂ ਲੋਕੀ ਉਡੀਕਦੇ ਸੀਗੇ, ਗੀਤਾਂ ਦੇ ਵਿੱਚ ਵੀ ਆਉਂਦਾ ਨਾ ਵੀ ਆਊਗਾ ਨਾਨਕਾ ਮੇਲ ਕਦੋਂ ਦੀ ਕਹਿੰਦੀ ਸੀਗੀ, ਉਹ ਮਾਂ ਦੀ ਅਡੀਕ ਸੀਗੇ ਮੇਰੇ ਪਿੰਡੋਂ ਮੇਰੇ ਪੇਕਿਆਂ ਤੋਂ ਬੰਦੇ ਆਉਣਗੇ ਤੇ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਤੇਲ ਲੈ ਕੇ ਖੜੀ ਹੁੰਦੀ ਸੀ ਮਾਂ ਕਿ ਮੇਰੇ ਪੇਕਿਆਂ ਦੇ ਬੰਦਿਆਂ ਨੇ ਆਉਣਾ। ਹੁਣ ਬਰਾਤ ਦੇ ਵਿੱਚ ਅਡੀਕ ਕਿਹਦੀ ਹੈ? ਕਿਸੇ ਪੋਲੀਟੀਕਲ ਨੇਤਾ ਦੀ ਉਡੀਕ ਹੈ ਜਾਂ ਫਿਰ ਤੁਹਾਡੇ ਬੌਸ ਦੀ ਉਡੀਕ ਹੈ ਜਿਹੜੇ ਦਫ਼ਤਰਾਂ ਚ ਕੰਮ ਕਰਦੇ ਆ? ਅਹਿਮੀਅਤ ਚ ਫਰਕ ਪੈ ਗਿਆ ਕਿ ਅਸੀਂ ਵਿਆਹਾਂ ਨੂੰ ਜਾਂ ਜ਼ਿੰਦਗੀ ਨੂੰ ਆਪਣੇ ਨੇੜਿਆਂ ਦੇ ਨਾਲ ਜਿਉਣ ਦੀ ਬਜਾਏ ਦੂਸਰਿਆਂ ਦੇ ਵਿਖਾਵੇ ਦੇ ਵਿੱਚ ਪੈ ਗਏ। ਸੋ ਵਿਖਾਵੇ ਕਰਕੇ ਇਹਨਾਂ ਰਿਸ਼ਤਿਆਂ ਦੀ ਅਹਿਮੀਅਤ ਵੀ ਘੱਟ ਰਹੀ ਹੈ, ਪੈਸੇ ਦੀ ਅਹਿਮੀਅਤ ਵੱਧ ਗਈ। ਕਹਿੰਦੇ ਵੀ ਰਿਸ਼ਤਾ ਉਹੀ ਹੈ ਜਿਹੜਾ ਅਸੀਂ ਵਰਤਾਂਗੇ, ਤੇ ਵਰਤ ਵਰਤਾਓ ਦੇ ਵਿੱਚ ਪੈਸਾ ਅੱਗੇ ਆ ਗਿਆ। ਜਦੋਂ ਇੱਕ ਰਿਸ਼ਤੇਦਾਰ ਦੂਸਰੇ ਦੇ ਕੋਲ ਜਾਂਦਾ ਉਹਦੇ ਮਨ ਦੇ ਵਿੱਚ ਇਹੀ ਹੁੰਦਾ ਵੀ ਮੇਰੇ ਕੋਲ ਕੋਈ ਸਵਾਲ ਲੈ ਕੇ ਆਇਆ, ਮੈਂ ਤਾਂ ਪੈਸੇ ਨਾ ਮੰਗ ਲਵੇ, ਇਸ ਕਰਕੇ ਉਹ ਪਾਸੇ ਹਟਦਾ। ਜਾਂ ਫਿਰ ਅਸੀਂ ਜਾਵਾਂਗੇ ਉਹਦੇ ਕੋਲ ਜਿਹਦੀ ਕੋਈ ਪਹੁੰਚ ਹੈ, ਜਿਹਦੇ ਕੋਲ ਪੈਸਾ ਹੈ। ਗਰੀਬ ਕੋਲ ਕੋਈ ਨਹੀਂ ਜਾਂਦਾ, ਮਾੜੇ ਕੋਲ ਨਹੀਂ ਜਾਂਦਾ, ਕਰਜ਼ਈ ਕੋਲ ਨਹੀਂ ਜਾਂਦਾ। ਇਹਦਾ ਮਤਲਬ ਸਾਡੀ ਜ਼ਿੰਦਗੀ ਦੇ ਵਿੱਚ ਜੋ ਮਾਰਕੀਟ ਦੀ, ਪੈਸੇ ਦੀ, ਸ਼ੋਹਰਤ ਦੇ ਨਾਲ ਰਿਸ਼ਤਿਆਂ ਦੀ ਅਹਿਮੀਅਤ ਦੇ ਉੱਤੇ ਫਰਕ ਪੈ ਰਿਹਾ। ਦੂਸਰੀ ਗੱਲ, ਵਿਦੇਸ਼ੀ ਜਿਹੜਾ ਖਾਸ ਕਰਕੇ ਵੈਸਟਰਨ ਸੰਸਕ੍ਰਿਤੀ, ਸਾਡੇ ਲੋਕ ਵਿਦੇਸ਼ਾਂ ਚ ਜਾਂਦੇ ਨੇ, ਉੱਥੇ ਜਾ ਕੇ ਦੇਖਦੇ ਨੇ ਵੀ ਇਹ ਤਾਂ ਅੰਕਲ ਆਂਟੀ ਵਾਲਾ ਰਿਸ਼ਤਾ ਚੱਲਦਾ, ਉੱਥੋਂ ਫਿਰ ਉਹਨਾਂ ਨੇ ਸ਼ੁਰੂ ਕਰਤਾ ਅੰਕਲ ਆਂਟੀ ਕਹਿਣ। ਘਰ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਵਧੀਆ ਸ਼ਬਦ ਸੀਗੇ ਪਹਿਲਾਂ, ਹੁਣ ਬੇਬੇ ਬਾਪੂ ਤਾਂ ਬੁੜਿਆਂ ਦੇ ਲਈ ਬਜ਼ੁਰਗਾਂ ਦੇ ਲਈ ਬਣ ਗਏ, ਮੰਮੀ ਡੈਡੀ ਆ ਗਏ। ਪਹਿਲਾਂ ਬਾਪੂ ਕਹਿ ਕੇ ਬੰਦੇ ਆਨੰਦ ਲੈਂਦੇ ਸੀਗੇ, ਹੁਣ ਬਾਪੂ ਦਾ ਮਤਲਬ ਜਿਹੜਾ ਗ੍ਰੈਂਡ ਫਾਦਰ ਹੈ, ਮਤਲਬ ਫਾਦਰ ਨੂੰ ਬਾਪੂ ਕਹਿਣ ਚ ਬੱਚੇ ਸ਼ਰਮ ਮਹਿਸੂਸ ਕਰਦੇ ਨੇ। ਡੈਡ ਕਹਿਣਾ ਜਾਂ ਮੰਮੀ ਨੂੰ ਮੋਮ ਕਹਿਣਾ, ਇਹ ਇੱਕ ਵੈਸਟਰਨ ਖਾਸ ਕਰਕੇ ਪੱਛਮੀ ਜਿਹੜਾ ਸੱਭਿਆਚਾਰ ਦਾ ਸਾਡੇ ਉੱਤੇ ਸਿੱਧਾ ਪ੍ਰਭਾਵ ਹੈ। ਤੇ ਬੱਚਿਆਂ ਤਾਂ ਫਿਰ ਉਹੀ ਕਰਨਾ ਜੋ ਦੇਖਣਾ, ਸਾਡੇ ਫਿਲਮਾਂ ਦੇ ਵਿੱਚ ਉਦਾਂ ਦਾ ਹੁੰਦਾ, ਸਾਡੇ ਗੀਤਾਂ ਦੇ ਵਿੱਚ ਉਦਾਂ ਦਾ ਹੁੰਦਾ, ਜਾਂ ਖਾਸ ਕਰਕੇ ਪੰਜਾਬੀ ਗਾਣਿਆਂ ਨੇ ਉਹ ਕੰਮ ਸ਼ੁਰੂ ਕਰ ਲਈ। ਤੇ ਮੈਨੂੰ ਤਾਂ ਇਹ ਲੱਗਦਾ ਵੀ ਸਮਾਜ ਦੇ ਵਿੱਚ ਉਹ ਚੀਜ਼ ਰਹਿੰਦੀ ਹੈ ਜਿਹਦੀ ਵਰਤੋਂ ਹੋਵੇ। ਜਦੋਂ ਹੁਣ ਰਿਸ਼ਤਿਆਂ ਦੀ ਵਰਤੋਂ ਨਹੀਂ ਰਹੀ ਤਾਂ ਰਿਸ਼ਤਿਆਂ ਦੇ ਨਾਂ ਵੀ ਹੌਲੀ ਹੌਲੀ ਖਤਮ ਹੋ ਜਾਣਗੇ, ਮਿਟ ਜਾਣਗੇ। ਜੇ ਤੁਸੀਂ ਆਉਣ ਵਾਲੇ ਫਿਊਚਰ ਚ ਸੋਚੋਗੇ ਵੀ ਇਹ ਰਿਸ਼ਤਿਆਂ ਦੀ ਅਹਿਮੀਅਤ ਬਿਲਕੁਲ ਖਤਮ ਹੋ ਜਾਏਗੀ, ਬਹੁਤ ਕੁਝ ਰਿਸ਼ਤੇ ਅਜਿਹੇ ਨੇ ਜਿਹੜੇ ਖਤਮ ਨਹੀਂ ਹੋ ਸਕਦੇ। ਜਿਸ ਤਰ੍ਹਾਂ ਅੱਜ ਵੀ ਅਸੀਂ ਦੇਖਦੇ ਹਾਂ ਮਾਂ ਦੇ ਨਾਲ ਨਾਨਕਿਆਂ ਦਾ ਜਿਹੜਾ ਸੰਬੰਧ ਹੈ, ਜਿਹੜੇ ਦੂਰ ਦੇ ਰਿਸ਼ਤੇ ਨੇ ਜਿਵੇਂ ਪਹਿਲਾਂ ਹੁੰਦੇ ਸੀਗੇ, ਹੁਣ ਉਹਨਾਂ ਦੇ ਨਾਂ ਨੀ ਪਤਾ। ਜਿਵੇਂ ਪੁਰਾਣੇ ਲੋਕੀ ਗੱਲ ਕਹਿੰਦੇ ਸੀ ਵੀ ਪਤਿਆਉਰਾ, ਕਿਸੇ ਨੂੰ ਆਮ ਅੱਜ ਕੱਲ ਗ੍ਰੈਜੂਏਟ ਨੂੰ ਪੁੱਛੇ ਵੀ ਪਤਿਆਉਰਾ ਕੌਣ ਹੁੰਦਾ, ਉਹਨੂੰ ਨਹੀਂ ਪਤਾ। ਮਾਮੇ ਦਾ ਤਾਂ ਉਹਨੂੰ ਪਤਾ ਹੋਏਗਾ। ਪਹਿਲਾਂ ਸਾਡੇ ਦੂਰ ਦੇ ਰਿਸ਼ਤੇ ਘਟਣਗੇ, ਹੌਲੀ ਹੌਲੀ ਫਿਰ ਨੇੜੇ ਦੇ ਰਿਸ਼ਤੇ ਘਟਣਗੇ। ਪਤਿਆਉਰਾ ਜਿਹੜਾ ਸਹੁਰੇ ਦਾ ਮਤਲਬ ਭਰਾ ਹੋਏਗਾ ਉਹਨੂੰ ਪਤਿਆਉਰਾ ਕਹਿੰਦੇ ਸੀਗੇ, ਵੱਡਾ ਭਰਾ ਹਨਾ। ਤੇ ਹੁਣ ਮਤਲਬ ਬਹੁਤ ਸਾਰੇ ਰਿਸ਼ਤਿਆਂ ਦਾ ਨੀ ਸਾਨੂੰ ਪਤਾ, ਜਿਸ ਤਰ੍ਹਾਂ ਆਮ ਕਹਿੰਦੇ ਵੀ ਸਾਲੇ, ਸਾਲੇ ਦੇ ਘਰ ਵਾਲੀ ਨੂੰ ਕੀ ਕਿਹਾ ਜਾਂਦਾ। ਅੱਜ ਦੇ ਨੌਜਵਾਨਾਂ ਨੂੰ ਨੀ ਪਤਾ ਕਿ ਉਹਨੂੰ ਸਾਲੇ ਹਾਰ ਕਹਿੰਦੇ ਸੀ। ਮਤਲਬ ਸਾਲੇ ਦੇ ਘਰ ਵਾਲੀ ਦਾ ਮਤਲਬ ਸਾਲੇ ਹਾਰ। ਹੁਣ ਕਿੰਨਾ ਨਾਂ ਦੇ ਵਿੱਚ ਹੀ ਕਿੰਨੀ ਜਾਨ ਹੈ ਆਪਣੇ ਤੌਰ ਤੇ। ਤੇ ਫਿਰ ਜਿਹੜੇ ਸਾਲੇ ਹਾਰ ਹੈ ਉਹ ਇੱਕ ਭੈਣ ਦੇ ਤੌਰ ਤੇ ਵਿਚਰਦੀ ਹੈ, ਨਾਲ ਇਹ ਵੀ ਕੰਡੀਸ਼ਨ ਹੈ ਵੀ ਸਾਲੀ ਦੇ ਪ੍ਰਤੀ ਦਾ ਰਿਸ਼ਤਾ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ, ਕਹਿੰਦੇ ਵੀ ਸਾਲੀ ਅੱਧੀ ਘਰ ਵਾਲੀ, ਮਤਲਬ ਉਹਦੇ ਪ੍ਰਤੀ ਉਹਨੇ ਬੋਲਣਾ, ਗੱਲ ਕਰਨੀ, ਕਮੈਂਟ ਦੇਣੇ, ਇਹ ਉਹਦੇ ਰਿਸ਼ਤੇ ਤੋਂ ਤੈਅ ਹੋ ਜਾਂਦਾ। ਦੂਸਰੇ ਪਾਸੇ ਜਦੋਂ ਸਾਲੇਹਾਰ ਹੈ, ਇੱਕੋ ਪਰਿਵਾਰ ਦੇ ਵਿੱਚ ਸਾਲੀ ਵੀ ਹੈ ਤੇ ਸਾਲੇਹਾਰ ਵੀ ਹੈ, ਸਾਲੇਹਾਰ ਭੈਣ ਦੇ ਬਰਾਬਰ ਹੈ ਤੇ ਸਾਲੀ ਨੂੰ ਉਹ ਆਪਣੀ ਵਾਈਫ ਦੀ ਤਰ੍ਹਾਂ ਜਾਂ ਕਹਿ ਲਓ ਵੀ ਜਿੱਦਾਂ ਮਤਲਬ ਉਹਦੇ ਨਾਲ ਉਹ ਹਾਸਾ ਠੱਠਾ ਮਖੌਲ ਕਰ ਸਕਦਾ, ਪਰੰਤੂ ਸਾਲੇਹਾਰ ਨੂੰ ਮਖੌਲ ਨਹੀਂ ਕਰਦਾ। ਇੱਕ ਪਰਿਵਾਰ ਦੇ ਵਿੱਚ ਇੱਕ ਬੰਦੇ ਦੀ ਸਪੋਰਟ ਜਿਹੜੀ ਉਹਦੀ ਸਾਲੇਹਾਰ ਹੁੰਦੀ ਸੀ, ਮਤਲਬ ਇੱਕ ਬੈਲੈਂਸ ਬਣਾਇਆ ਗਿਆ ਰਿਸ਼ਤਿਆਂ ਦੇ ਵਿੱਚ ਬਣਾਉਣ ਵਾਲਿਆਂ ਨੇ, ਜਿਹਨੇ ਵੀ ਬਣਾਇਆ ਹੋਇਆ, ਕਿੱਥੋਂ ਚੱਲਿਆ, ਕਿਵੇਂ ਚੱਲਿਆ, ਇਹਦੇ ਬਾਰੇ ਤਾਂ ਕੋਈ ਵੀ ਨਹੀਂ ਦੱਸ ਸਕਦਾ। ਪਰੰਤੂ ਹੁਣ ਇਹ ਗੱਲਾਂ ਸਾਡੀਆਂ ਖਤਮ ਹੋ ਗਈਆਂ, ਹੁਣ ਸਾਲੇ ਵੀ ਆਂਟੀ ਹੋ ਗਈ, ਮਾਸੀ ਵੀ ਆਂਟੀ ਹੈ। ਜਿਵੇਂ ਨਣਦ ਤੇ ਭਰਜਾਈ, ਜਿਹੜੇ ਪਤੀ ਦੀ ਜਿਹੜੀ ਭੈਣ ਹੈ ਉਹ ਨਣਦ ਹੋ ਗਈ, ਤੇ ਜਿਹੜਾ ਉਹਦਾ ਘਰ ਵਾਲਾ ਹਸਬੈਂਡ ਜਾਣੀ ਉਹਦਾ, ਉਹਨੂੰ ਨਣਦੋਈਆ ਕਹਿ ਜਾਂਦਾ।
ਅੱਛਾ ਜੀ।
ਤੇ ਇੱਕ ਹੋਰ ਬੜਾ ਇੰਟਰਸਟਿੰਗ ਰਿਸ਼ਤਾ ਹੈ ਕਨਮੇਟਾ।
ਹਾਂਜੀ।
ਕਨਮੇਟਾ ਜਿਹੜਾ ਲੜਕੇ ਦੀ ਮਾਂ, ਜਿਹੜਾ ਮੁੰਡੇ ਦਾ ਜਿਹੜਾ ਸਾਲਾ ਹੈ,
ਹਾਂਜੀ,
ਉਹ ਸਾਲੇ ਨੂੰ ਕਨਮੇਟਾ ਕਹਿੰਦੀ ਹੈ।
ਅੱਛਾ।
ਮਤਲਬ ਜੇ ਮਤਲਬ ਕਿਸੇ ਦੀ ਘਰ ਚ ਪਤਨੀ ਹੈ, ਉਹਦਾ ਭਰਾ ਜਦੋਂ ਘਰ ਆਏਗਾ, ਉਹ ਪਤਨੀ ਦੀ ਜਿਹੜੀ ਸੱਸ ਉਸ ਬੱਚੇ ਨੂੰ ਜਾਂ ਉਹਨੂੰ ਸਾਲੇ ਨੂੰ ਕਨਮੇਟਾ ਕਹੇਗੀ ਆਪਣਾ।
ਕਨਵੇਟਾ
ਮਤਲਬ ਇਹ ਏਦਾਂ ਦੇ ਕਮਾਲ ਦੇ ਰਹਾ ਕਨਵੇਟਾ ਜੀ।
ਠੀਕ ਹੈ ਜੀ।
ਇਹਨਾਂ ਰਿਸ਼ਤਿਆਂ ਦੇ ਨਾਂ ਨੇ
ਬਕਾਇਦਾ।
ਹੁਣ ਕਮਾਲ ਦੀ ਗੱਲ ਇਹ ਰਹੀ ਵੀ ਕਈ ਰਿਸ਼ਤਿਆਂ ਦੇ ਸਾਡੇ ਕੋਲ ਨਾਂ ਹੀ ਨਹੀਂ ਹੈ, ਇਹ ਵੀ ਬੜੀ ਇੰਟਰਸਟਿੰਗ ਗੱਲ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਮੰਨ ਲਓ ਜਿਵੇਂ ਭੂਆ ਹੈ, ਭੂਆ ਦੇ ਨਾਲ ਤਾਂ ਭਤੀਜੇ ਦਾ ਰਿਲੇਸ਼ਨ ਹੈ, ਤੇ ਫੁੱਫੜ ਉਹਨੂੰ ਕੀ ਕਹੇਗਾ? ਫੁੱਫੜ ਦੇ ਨਾਲ ਤਾਂ ਅਸੀਂ ਤਾਂ ਕਹਿਤਾ ਨਾ ਜਿਹੜਾ ਬੱਚਾ ਭਤੀਜਾ ਉਹਦਾ ਤਾਂ ਫੁੱਫੜ ਹੈ, ਪਰੰਤੂ ਜੇ ਫੁੱਫੜ ਉਹਨੂੰ ਇੰਟਰੋਡਿਊਸ ਕਰੇਗਾ ਕੀ ਨਾਂ ਲੈ ਕੇ ਕਰੇਗਾ, ਇਸ ਰਿਸ਼ਤੇ ਦਾ ਨਾਂ ਕੋਈ ਨਹੀਂ ਹੈ। ਸੇਮ ਆਪਾਂ ਇਹੀ ਗੱਲ ਕਰੀਏ ਰਿਸ਼ਤਿਆਂ ਦੇ ਨਾਂ ਦੀ ਗੱਲ, ਜੇ ਮਾਸੜ ਹੈ, ਮਾਸੜ ਦੇ ਨਾਲ ਤੁਸੀਂ ਤੁਰੇ ਜਾਂਦੇ ਹੋ, ਉਹ ਕੋਈ ਤੁਹਾਨੂੰ ਪੁੱਛੇਗਾ ਲੜਕੀ ਹੈ ਜਾਂ ਲੜਕਾ ਵੀ ਇਹ ਤੇਰੀ ਕੀ ਲੱਗਦੀ ਹੈ, ਤਾਂ ਉਹ ਕੀ ਦੱਸੇਗਾ? ਉਹਨੇ ਕਹਿਣਾ ਵੀ ਮੇਰੀ ਸਾਲੀ ਦੀ ਕੁੜੀ ਹੈ ਜਾਂ ਮੇਰੀ ਸਾਲੀ ਦਾ ਮੁੰਡਾ ਹੈ। ਮੁੰਡਾ ਤਾਂ ਦੱਸ ਦੇਗਾ ਇਹ ਮੇਰਾ ਮਾਸੜ ਹੈ। ਤੇ ਇਹ ਉਹ ਰਿਸ਼ਤੇ ਦਾ, ਜਿਸ ਤਰ੍ਹਾਂ ਤੂੰ ਕਹਿੰਦੇ ਵੀ ਕਈ ਰਿਸ਼ਤੇ ਨੇ ਉਹਨਾਂ ਦੇ ਵੱਖਰੇ ਨਾਂ ਨੇ, ਅਜੀਬ ਨਾਂ ਨੇ ਜਿਹੜੇ ਬੱਚੇ ਭੁੱਲ ਗਏ, ਪਰੰਤੂ ਪਹਿਲਾਂ ਦੇ ਉਹ ਕਈ ਅਜਿਹੇ ਨਾਂ ਨੇ ਜਿਹਨਾਂ ਦੇ ਰਿਸ਼ਤੇ ਨੇ ਸੋਰੀ ਜਿਹਨਾਂ ਦਾ ਕੋਈ ਨਾਂ ਹੀ ਨਹੀਂ ਸੀਗਾ, ਜਾਂ ਫਿਰ ਏਦਾਂ ਦੇ ਕਈ ਨਾਵਾਂ ਦੇ ਤਾਂ ਮੈਂ ਵੀ ਨੀ ਦੱਸ ਸਕਦਾ। ਉਹ ਕਹਿੰਦੇ ਵੀ ਇਹਦੀ ਫਤੀਸ ਹੈ ਲੇਡੀਜ਼ ਮੈਂ ਸੁਣੀ ਮੇਰੀ ਮਦਰ ਕਹਿੰਦੇ ਹੁੰਦੇ ਕਿ ਉਹਦੀ ਫਤੀਸ ਆਈ ਹੈ। ਫਤੀਸ ਮੀਨਸ ਜਿਹੜੀ ਸਹੁਰੇ ਘਰ ਚੋਂ ਜਿਵੇਂ ਆਪਾਂ ਕਹਿੰਦੇ ਵੀ ਸੱਸ ਸੱਸ ਦੀ ਭੈਣ,
ਹਾਂਜੀ,
ਤੇ ਉਹਨਾਂ ਲਈ ਵੀ ਰਿਸ਼ਤਿਆਂ ਦੇ ਨਾਂ ਰੱਖੇ ਹੋਏ ਸੀਗੇ ਵੀ ਸੱਸ ਦੀ ਭੈਣ ਜਿਵੇਂ ਬੈਸਟ ਆਫ ਦੌਰ ਨੂੰ ਬਣਦੀ ਹੈ ਉਹ ਫੁੱਫੜ ਦੇ ਨਾਲ ਜੋੜ ਕੇ ਉਹਨੂੰ ਫਤੀਸ ਦੇ ਨਾਲ ਕਰ ਲੈਂਦੇ।
ਠੀਕ ਹੈ ਜੀ।
ਤੇ ਪਹਿਲਾਂ ਮਤਲਬ ਇੱਕ ਸਿਸਟਮ ਸੀਗਾ ਤੇ ਅੱਜ ਉਹ ਸਿਸਟਮ ਮੈਨੂੰ ਨੀ ਲੱਗਦਾ ਵੀ ਸਾਡੀ ਪੀੜ੍ਹੀ ਨੂੰ ਪਤਾ ਹੋਏਗਾ। ਅਸੀਂ ਪੰਜਾਬ ਚ ਰਹਿੰਦੇ ਹਾਂ, ਹਾਲਾਂਕਿ ਸਟੱਡੀ ਵੀ ਮੈਂ ਕਿਨਸ਼ਿਪ ਦੀ ਕਰਦਾ ਰਿਹਾ ਸੋਸ਼ੋਲੋਜੀ ਵੱਲੋਂ, ਤੇ ਸਾਡੇ ਵੀ ਪੂਰੀ ਤਰ੍ਹਾਂ ਧਿਆਨ ਚ ਨਹੀਂ ਗੱਲਾਂ ਇਹ।
SBS, 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 SBS Radio.